ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਬਸੰਤ ਹਿੰਡੋਲ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਤਾ ਜੂਠੀ ਪਿਤਾ ਭੀ ਜੂਠਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ।
ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਮ੍ਰਿਤ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅਵਤਾਰ ਧਾਰਨ ਦਾ ਗੁਰਪੁਰਬ ਸੰਗਤਾਂ ਨੇ ਮਨਾਇਆ ਹੈ। ਪਿਆਰ ਦੇ ਨਾਲ ਬੜੀ ਸ਼ਾਨ ਸ਼ੌਕਤ ਦੇ ਨਾਲ ਗੁਰਪੁਰਬ ਚੜ੍ਹਦੀਆਂ ਕਲਾ ਸੰਗਤਾਂ ਨੂੰ ਮਨਾਇਆ ਹੈ। ਗੌਰਮੈਂਟ ਨੂੰ ਵੀ ਇਤਨੀ ਇਸ ਗੁਰਪੁਰਬ ਦੀ ਛੁੱਟੀ ਬੰਗਾਲ 'ਚ ਅੱਗੇ ਨਹੀਂ ਸੀ ਹੁੰਦੀ, ਇੱਥੇ ਕਰ ਦਿੱਤੀ ਹੈ, ਜਿਸ ਕਰਕੇ ਸਾਰੇ ਦਫ਼ਤਰਾਂ ਵਾਲੇ ਵੀ ਸਾਰੇ ਛੁੱਟੀਆਂ ਮਨਾ ਸਕਣ। ਇਵੇਂ ਗੁਰੂ ਕਲਗੀ ਧਰ ਮਹਾਰਾਜ ਸਾਹਿਬ ਦੇ ਗੁਰਪੁਰਬ ਦਾ ਵੀ ਅਜੇ ਕੋਈ ਨਾ ਕੋਈ ਸੰਗਤ ਨੂੰ ਯਤਨ ਕਰਨਾ ਚਾਹੀਦਾ ਕਿ ਮਹਾਰਾਜ ਸਾਹਿਬ ਦੇ ਗੁਰਪੁਰਬ ਦੀਆਂ ਛੁੱਟੀਆਂ ਇਸੇ ਪ੍ਰਕਾਰ ਸਾਰਿਆਂ ਨੂੰ ਕੁੱਲ ਨੂੰ ਹੋਣੀਆਂ ਚਾਹੀਦੀਆਂ ਹਨ। ਗੁਰੂ ਮਹਾਰਾਜ ਸਾਹਿਬ ਦੇ ਜਦੋਂ ਮੁਸਲਮਾਨਾਂ ਦੀ ਈਦ ਦੀ ਛੁੱਟੀ ਸਾਰਿਆਂ ਨੂੰ ਹੋ ਸਕਦੀ ਹੈ, ਅਤੇ ਗੁਰੂ ਸਾਹਿਬ ਜਿਨ੍ਹਾਂ ਨੂੰ ਪਰਵਕਾਲ ਵਾਸਤੇ ਸਰਬੰਸ ਵਾਰਿਆ ਹੈ, ਜਿਸ ਗੁਰੂ ਮਹਾਰਾਜ ਸਾਹਿਬ ਜੀ ਨੇ ਸਾਰੀ ਦੁਨੀਆਂ 'ਤੇ ਅੰਮ੍ਰਿਤ ਨਾਮ ਦਾ ਝੰਡਾ ਝੁਲਾਇਆ ਹੈ, ਉਹਨਾਂ ਦੇ ਉਤਾਰ ਬਾਬਤ ਕਿਉਂ ਨਾ ਪਈ ਛੁੱਟੀ ਕੀਤੀ ਜਾਵੇ, ਜਿਸ ਕਰਕੇ ਸਾਰੇ ਲੋਕ ਲਾਭ ਉਠਾ ਸਕਿਆ ਕਰਨ। ਗੁਰੂ ਮਹਾਰਾਜ ਕਿਰਪਾ ਕਰੇ, ਸੰਗਤਾਂ ਦੇ ਅੰਦਰ ਹਮੇਸ਼ਾ ਲਈ ਉਦਮ ਅਤੇ ਪਿਆਰ ਬਖਸ਼ਣ, ਏਕਤਾ ਬਖਸ਼ਣ, ਜਿਸ ਕਰਕੇ ਮਿਲ ਕਰਕੇ ਜੋ ਜੋ ਵੀ ਕਾਰਜ ਹੈ ਸਾਰੇ ਨੂੰ ਗੁਰਸਿੱਖ ਪੂਰਾ ਕਰ ਸਕਿਆ ਕਰਨ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਧਾਰਨ ਦੀ ਸਭ ਸੰਗਤਾਂ ਨੂੰ ਵਧਾਈ ਹੋਵੇ। ਹੁਣ ਸਾਹਿਬ ਕਬੀਰ ਜੀ ਦੀ ਇਹ ਪਵਿੱਤਰ ਕਥਾ ਜੋ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ ਹੋਈ ਹੈ, ਇਸ ਦੀ ਬਾਬਤ ਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਭਾਈ ਗੁਰਦਾਸ ਜੀ ਦੇ ਪਾਸੋਂ ਬਾਣੀ ਲਿਖਾ ਰਹੇ ਹਨ। ਕਲਗੀਧਰ ਜੀ ਨੇ ਭਾਈ ਮਨੀ ਸਿੰਘ ਜੀ ਦੇ ਪਾਸੋਂ ਲਿਖਾ ਕੇ ਦੋਨੋਂ ਸਾਹਿਬ ਵਿੱਚ ਅਰਥਾਂ ਦੀ ਟਕਸਾਲ ਮਹਾਰਾਜ ਸਾਹਿਬ ਨੂੰ ਤੋਰੀ ਹੈ, ਜਿਨ੍ਹਾਂ ਗੁਰਸਿੱਖਾਂ 'ਚੋਂ ਭਾਈ ਬਾਬਾ ਦੀਪ ਸਿੰਘ ਸਾਹਿਬ ਜੀ, ਬਾਬਾ ਮਨੀ ਸਿੰਘ ਸਾਹਿਬ ਜੀ ਆਦਿ 48 ਸਿੰਘਾਂ ਨੇ ਸਤਿਗੁਰਾਂ ਦੇ ਪਾਸੋਂ ਮੁਖਾਰਬਿੰਦ ਤੋਂ ਅਰਥ ਸੁਣੇ, ਜਿੱਥੋਂ ਇਹ ਟਕਸਾਲ ਚੱਲੀ ਹੈ ਅਰਥਾਂ ਦੀ। ਸੋ ਸਾਧ ਸੰਗਤ ਜੀ, ਗਰੀਬ ਨਵਾਏ ਅੰਤਰਯਾਮੀ ਭਗਤ ਕਬੀਰ ਜੀ ਦੀ ਬਾਣੀ ਉਚਾਰਨ ਕਰਦੇ ਹਨ, ਬਸੰਤ ਰਾਗ ਅਤੇ ਹੰਡੋਲ ਦੋਹਾਂ ਰਾਗਾਂ ਨੂੰ ਇਕੱਠੇ ਮੇਲ ਕਰਕੇ ਉਚਾਰਦੇ ਹਨ। ਘਰ ਦੂਜਾ ਦੂਜੇ ਘਰ ਸੁਰਤਾਰ 'ਚ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਰੂਪ ਪਰਮੇਸ਼ੁਰ ਹੈ, ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਮਾਤਾ ਜੂਠੀ ਪਿਤਾ ਭੀ ਜੂਠਾ।
ਇੱਕ ਸਾਧ ਸੰਗਤ ਜੀ ਦਿਗ ਵਿਜਈ ਪੰਡਿਤ ਕਾਂਸੀ ਵਿੱਚ ਆਇਆ ਹੈ, ਉਸ ਨੇ ਇਸ਼ਤਿਹਾਰ ਲਾ ਦਿੱਤਾ ਸਾਰਿਆਂ 'ਚ ਕਿ ਕੋਈ ਐਸਾ ਵਿਦਵਾਨ ਹੋਵੇ ਜਿਸ ਨੂੰ ਮੈਂ ਚਰਚਾ ਕਰਕੇ ਹਰਾ ਦਿਆਂ ਤੇ ਸਾਰੀ ਕਾਂਸੀ ਹਾਰੀ ਮੰਨੀ ਜਾਵੇਗੀ। ਜੇ ਤੁਹਾਡਾ ਉਹ ਜਿਹਾ ਵਿਦਵਾਨ ਇੱਕ ਮੈਨੂੰ ਜਿੱਤ ਲਵੇ ਤਾਂ ਮੈਂ ਦਿਗਵਿਜਈ ਪੰਡਿਤ ਹਾਂ, ਸਾਰੀ ਦੁਨੀਆਂ 'ਚੋਂ ਮੈਂ ਹਾਰ ਗਿਆ ਸਮਝੋ। ਇਹ ਇਸ਼ਤਿਹਾਰ ਜਦੋਂ ਪੜ੍ਹਿਆ ਲੋਕਾਂ ਨੇ ਸੋਚਿਆ ਕਬੀਰ ਸਾਹਿਬ ਦੇ ਕੋਲੇ ਲੈ ਚੱਲੀਏ ਇਹਨੂੰ, ਕਿਉਂਕਿ ਕਬੀਰ ਸਾਹਿਬ ਜੀ ਸਾਨੂੰ ਚਰਚਾ 'ਚ ਤਾਂ ਟਿਕਣ ਨਹੀਂ ਦਿੰਦੇ, ਜੋ ਸਵਾਲ ਕਰੀਏ ਝੱਟ ਉੱਤਰ ਦਿੰਦੇ, ਹਾਜ਼ਰ ਜਵਾਬ ਦਿੰਦੇ ਹਨ, ਇਸ ਕਰਕੇ ਕਬੀਰ ਕੋਲੇ ਲੈ ਚੱਲੋ। ਸਾਹਿਬ ਕਬੀਰ ਜੀ ਤਾਣੀ ਬੁਣ ਰਹੇ ਸਨ ਜਿਸ ਵਕਤ ਬੈਠੇ ਸਨ, ਤਾਣੀ ਬੁਣਦਿਆਂ ਦੇ ਪਾਸ ਇਹ ਸਾਰੇ ਵਿਦਵਾਨ ਕਾਂਸੀ ਦੇ ਜਿੰਨੇ ਸੀ, ਵੀ ਜੇ ਤਾਂ ਹਾਰ ਗਿਆ ਕਬੀਰ ਤਾਂ ਸਾਡੇ ਨਾਲ ਚਰਚਾ ਨਹੀਂ ਕਰ ਸਕਿਆ ਕਰੂ, ਕਹਾਂਗੇ ਤੂੰ ਪੰਡ ਤੋਂ ਹਾਰ ਗਿਆ ਸੀ, ਅਤੇ ਜੇ ਜਿੱਤ ਗਿਆ ਤਾਂ ਸਾਰੀ ਕਾਂਸੀ ਦੀ ਜਿੱਤ ਹੋਊ। ਇਸ ਖਿਆਲ ਨੂੰ ਲੈ ਕੇ ਕਬੀਰ ਸਾਹਿਬ ਦੇ ਪਾਸ ਪੰਡਿਤ ਨੂੰ ਉਹ ਲਿਆਏ। ਜਦੋਂ ਉਹ ਆਇਆ ਤੇ ਉਸ ਵੇਲੇ ਕਬੀਰ ਸਾਹਿਬ ਨੂੰ ਕਿਹਾ, ਕਮਾਲਿਆ ਇੱਥੇ ਬੈਠੇ, ਇੱਥੇ ਪ੍ਰਸ਼ਾਦਾ ਲਿਆ ਸਕੀਏ। ਕਮਾਲੇ ਨੂੰ ਪ੍ਰਸ਼ਾਦਾ ਲਿਆਂਦਾ, ਪ੍ਰਸ਼ਾਦੇ ਦੇ ਛਕਣ ਲੱਗੇ, ਕਹਿੰਦੇ ਓਹੋ ਇਹ ਤਾਂ ਪਵਿੱਤਰ ਜਗ੍ਹਾ 'ਚ ਬੈਠ ਕੇ ਚਿਤਾਣੀ ਬੁਣਦਾ, ਉੱਥੇ ਹੀ ਰੋਟੀ ਖਾਂਦਾ, ਇਹਦੇ ਨਾਲ ਮੈਂ ਕੀ ਚਰਚਾ ਕਰਨੀ ਹੈ, ਇਹ ਤਾਂ ਜੂਠੇ ਥਾਂ 'ਚ ਬੈਠਾ ਹੈ। ਸੁਣ ਕੇ ਕਬੀਰ ਸਾਹਿਬ ਜੀ ਉਸ ਵੇਲੇ ਉਹਦੇ ਨਾਲ ਬਚਨ ਬਿਲਾਸ ਕਰਨ ਲੱਗ ਗਏ। ਇਹ ਉੱਤਰ ਦਿੰਦੇ ਹਨ ਉਸ ਦੇ ਤਾਈ, ਕਹੋ ਪੰਡਿਤ ਸੁੱਚਾ ਕਵਨ ਠਾਉ, ਜਹਾਂ ਬੈਸੋ ਭੋਜਨ ਖਾਓ। ਫਿਰ ਪੰਡਿਤ ਜੀ ਉਹ ਸੁੱਚੀ ਜਗ੍ਹਾ ਦੱਸ, ਜਿੱਥੇ ਬੈਠ ਕੇ ਅਸੀਂ ਪ੍ਰਸ਼ਾਦ ਛਕੀਏ। ਕਹਿਣ ਲੱਗਾ ਜੀ ਸਾਰੇ ਚੌਂਕਾ ਦੇਣਾ ਸੁੱਚਾ ਹੈ ਤਾਂ ਸੁਣ ਕੇ ਉੱਤਰ ਦਿੰਦੇ ਹਨ,
ਮਾਤਾ ਜੂਠੀ ਪਿਤਾ ਭੀ ਜੂਠਾ।
ਜੇ ਭਾਈ ਮਾਤਾ ਦਾ ਜੋ ਸਰੀਰ ਹੈ ਉਹ ਵੀ ਅਪਵਿੱਤਰ ਹੈ, ਪਿਤਾ ਦਾ ਸਰੀਰ ਵੀ ਅਪਵਿੱਤਰ ਹੈ,
ਜੂਠੇ ਹੀ ਫਲ ਲਾਗੇ।
ਤੇ ਜਿਹੜੇ ਫਲ ਪੁੱਤਰ ਜੰਮੇ ਆ, ਧੀਆਂ ਜੰਮੀਆਂ, ਉਹ ਸੁੱਚੇ ਕਿਵੇਂ ਹੋ ਗਏ? ਉਹ ਫਲ ਵੀ ਕਹਿੰਦੇ ਜੂਠੇ ਹੀ ਲੱਗੇ ਹਨ।
ਆਵਹਿ ਜੂਠੇ ਜਾਹੇ ਪੀ ਜੂਠੇ।
ਜਿਹੜਾ ਕਿਸੇ ਦੇਸ਼ ਵਿੱਚ ਆਉਣਾ ਹੈ ਇਹ ਵੀ ਜੂਠਾ ਹੀ ਹੈ, ਕਿਸੇ ਪ੍ਰਦੇਸ਼ ਵਿੱਚ ਜਾਣਾ ਹੈ ਇਹ ਵੀ ਜੂਠਾ ਹੀ ਹੈ, ਜਨਮ ਧਾਰ ਕੇ ਆਉਣ ਚ ਵੀ ਜੂਠੇ ਹੈ ਅਤੇ ਜਦੋਂ ਮਰ ਕੇ ਜਾਂਦੇ ਹਨ ਉਦੋਂ ਵੀ ਜੂਠੇ ਹਨ।
ਜੂਠੇ ਮਰਹਿ ਅਭਾਗੇ।
ਅਤੇ ਭਾਗਾਂ ਤੋਂ ਹੀਣੇ ਜਿਹੜੇ ਜੂਠ ਦੇ ਵਿੱਚ ਹੀ ਝੂਠ ਰੂਪੀ ਜੂਠ ਵਿੱਚ ਹੀ ਮਰ ਰਹੇ ਹਨਗੇ। ਜੂਠੇ ਮਰਾਂ ਭਾਗੇ, ਅਵਿਦਿਆ ਦੀ ਜੂਠ ਵਿੱਚ ਭਾਗਾਂ ਤੋਂ ਹੀਣੇ ਮਰ ਰਹੇ ਹਨ ਪਰਮੇਸ਼ਰ ਵੱਲੋਂ ਬੇਮੁਖ ਹੋ ਕੇ।
ਕਹੋ ਪੰਡਤ,
ਜੀਵਾਂ ਦਾ ਆਉਣਾ ਤੇ ਜਾਣਾ ਵੀ ਜੂਠ ਵਿੱਚ ਹੀ ਹੈ ਤੇ ਸਰੀਰ ਦਾ ਮਰਨਾ ਭਾਗਾਂ ਹੀਣਿਆਂ ਦਾ ਵੀ ਇਹ ਵੀ ਜੂਠ ਵਿੱਚ ਹੀ ਹੈ।
ਕਹੋ ਪੰਡਤ ਸੁੱਚਾ ਕਵਨ ਠਾ।
ਇਹ ਪੰਡਿਤ ਵਿਦਵਾਨ ਇਹ ਦੱਸ ਸਾਨੂੰ ਸੁੱਚਾ ਪਵਿੱਤਰ ਕਿਹੜਾ ਸਥਾਨ ਹੈ
ਜਹਾਂ ਬੈਸ ਹਾਂ ਭੋਜਨ ਖਾ,
ਜਿੱਥੇ ਬੈਠ ਕਰਕੇ ਮੈਂ ਭੋਜਨ ਨੂੰ ਛਕ ਲਵਾਂ। ਤਾਂ ਪੰਡਿਤ ਉਸ ਵੇਲੇ ਕਹਿਣ ਲੱਗਾ ਮੈਨੂੰ ਤਾਂ ਮਹਾਰਾਜ ਸੁੱਚਾ ਚੌਂਕੇ ਵਾਲਾ ਥਾਂ ਦਿਸਦਾ ਤਾਂ ਸੁਣ ਕੇ ਦੱਸਦੇ ਹਨ,
ਰਹਾਉ
ਬਸਰਾਮ ਦੇ ਕੇ ਕਹਿੰਦੇ ਹਨ।
ਜੇਵਾ ਜੂਠੀ ਬੋਲਤ ਜੂਠਾ।
ਇਹ ਭਾਈ ਜੋ ਜਵਾਨ ਦੇ ਨਾਲ ਭੋਜਨ ਛਕਣਾ ਹੈ ਉਹ ਜਵਾਨ ਵੀ ਜੂਠੀ ਹੈ, ਹੱਥ ਲੱਗ ਜੇ ਜਵਾਨ ਨੂੰ ਧੋਣਾ ਪੈਂਦਾ ਹੈ, ਜੇਵਾ ਜੂਠੀ ਤੇ ਜਿਹੜੇ ਜਵਾਨ ਵਿੱਚੋਂ ਬਚਨ ਨਿਕਲੇ ਬੋਲ ਉਹ ਸੁੱਚੇ ਕਿਵੇਂ ਹੋ ਗਏ? ਜਵਾਨ ਦੇ ਨਾਲ ਲੱਗ ਕੇ ਆਵਾਜ਼ ਨਿਕਲਦੀ, ਇਸ ਕਰਕੇ ਬੋਲ ਤੇ ਜੂਠਾ, ਬੋਲ ਚਾਲ ਵੀ ਸਭ ਜੂਠਾ ਹੀ ਹੈ।
ਕੰਨ ਨੇਤਰ ਸਭ ਜੂਠੇ।
ਕੰਨ ਜਿਹੜੇ ਹਨਗੇ ਇਹ ਵੀ ਆਵਾਜ਼ਾਂ ਨੂੰ ਸੁਣ ਸੁਣ ਕੇ ਉਸ ਤੋਂ ਨਿੰਦਿਆ ਦੀਆਂ ਨੂੰ ਇਹ ਜੂਠੇ ਹੋਏ ਹੈ ਤੇ ਨੇਤਰ ਵੀ ਬਗਾਨੇ ਰੂਪਾਂ ਨੂੰ ਵੇਖਣ ਜੂਠੇ ਹੋਏ ਹਨ।
ਇੰਦਰੀ ਕੀ ਜੂਠ ਉਤਰ ਸਨਾਹੀ।
ਇਹ ਪੰਜਾਂ ਗਿਆਨ ਇੰਦਰੀਆਂ ਦੀ, ਕਰਮ ਇੰਦਰੀਆਂ ਦੀ ਜਿਹੜੀ ਜੂਠ ਹੈ ਸਪਰਸ਼ ਦੀ ਇੱਛਾ ਵਾਲੀ ਉਤਰਦੀ ਨਹੀਂ ਹੈ ਕਦੇ।
ਬ੍ਰਹਮ ਅਗਨ ਕੇ ਲੂਠੇ।
ਇਹ ਬ੍ਰਹਮ ਪੁਣੇ ਦੀ ਅੱਗ ਦੇ ਵਿੱਚ ਈਰਖਾ ਰੂਪੀ ਅੱਗ ਵਿੱਚ ਲੂਠੇ ਸਾੜੇ ਹੋਏ। ਹੇ ਬ੍ਰਹਮ ਰੂਪੀ ਹੰਕਾਰ ਦੀ ਅੱਗ ਵਿੱਚ ਕੇ ਮਹਾਂ ਬ੍ਰਹਮਾ ਦੇ ਮੂੰਹ ਚੋਂ ਨਿਕਲੇ ਹਾਂ, ਬ੍ਰਾਹਮਣ ਬ੍ਰਹਮ ਰੂਪੀ ਹਾਂ, ਬ੍ਰਾਹਮਣ ਅਨਪੜ੍ਹ ਵੀ ਕਹਿੰਦੇ ਫੇਰ ਵੀ ਪੂਜਣੇ ਯੋਗ ਹੈ। ਇਸ ਪ੍ਰਕਾਰ ਮਨੂ ਸਿਮਰਤੀ ਬਿੱਲਾ ਬ੍ਰਾਹਮਣ ਅਤੇ ਇਸ ਗਿੱਦੜ ਬ੍ਰਾਹਮਣ ਆਦਿਕਾਂ ਦੇ ਲੱਖਣ ਅੱਠ ਤਰ੍ਹਾਂ ਦੇ ਲਿਖੇ ਹੋਏ ਹੈ। ਇਹ ਬ੍ਰਾਹਮਣ ਪੁਣੇ ਦੀ ਅੱਗ ਦੇ ਹੰਕਾਰ ਦੇ ਲੂਠੇ ਸਾੜੇ ਹੋਏ, ਲੂਹੇ ਹੋਏ।
ਅਗਨ ਭੀ ਜੂਠੀ ਪਾਣੀ ਜੂਠਾ।
ਇਹ ਅੱਗ ਵੀ ਤੁਹਾਡੀ ਜੂਠੀ ਹੈ ਤੇ ਪਾਣੀ ਵੀ ਜੂਠਾ ਹੀ ਹੈ, ਵਿੱਚ ਜਾਨਵਰ ਪੈਦਾ ਹੁੰਦੇ ਹੈ, ਕੀੜੇ ਆਦਿਕ ਵਿੱਚ ਸੜਦੇ ਅੱਗ ਦੇ, ਇਸ ਕਰਕੇ ਜੂਠੇ ਹੈ।
ਜੂਠੀ ਬੈਸ ਪਕਾਇਆ।
ਜਿਹੜੀ ਬੈਠ ਕੇ ਪਕਾਉਣ ਵਾਲੀ ਉਹ ਸੁੱਚੀ ਕਿੱਥੋਂ ਹੋਊਗੀ? ਉਹ ਵੀ ਜੂਠੀ ਹੈ ਜਿਸ ਨੂੰ ਪਕਾਇਆ ਘਰ ਵਾਲੀ ਨੇ।
ਜੂਠੀ ਕੜਛੀ ਪਰੋਸਣ ਲੱਗਾ।
ਜਿਹੜੀ ਇਹ ਕੜਛੀ ਹੈ ਜੇ ਧਾਂਤਾਂ ਦੀ, ਧਾਂਤਾਂ ਵੀ ਸੁੱਚੀਆਂ ਨੀ ਕਰਮ ਕਾਣੀਆਂ ਨੇ ਮੰਨੀਆਂ। ਜੇ ਕਰਕੇ ਕਾਠ ਦੀ ਹੈ ਤਾਂ ਵੀ ਕਾਠ ਦੀ ਅਸਤੀ ਦੀ ਨੀ ਆਈ ਹੈ ਨਾ, ਜਿਹੜੀ ਕੜਛੀ ਹੈ ਜਿਹਦੇ ਨਾਲ ਪਰੋਸਣ ਲੱਗਾ ਹੈ ਉਹ ਵੀ ਸੁੱਚੀ ਕਿਵੇਂ ਹੋ ਸਕਦੀ ਹੈ?
ਜੂਠੇ ਹੀ ਬੈਠ ਖਾਇਆ।
ਜਿਹੜੇ ਬੈਠ ਕੇ ਖਾਣ ਵਾਲੇ ਹੋ ਉਹ ਸੁੱਚੇ ਕਿਵੇਂ ਹੋ ਗਏ? ਉਹ ਚੌਂਕਾ ਵੀ ਜੂਠੇ ਨੇ ਬੈਠ ਕੇ ਖਾਣਾ ਕੀਤਾ ਹੈ।
ਗੋਬਰ ਜੂਠਾ ਚੌਕਾ ਜੂਠਾ।
ਅਸੀਂ ਕਹੇ ਜੀ ਗੋਬਰ ਨਾਲ ਸੁੱਚੇ ਹੋ ਜਾਂਦੇ ਹਾਂ, ਕਹਿੰਦੇ ਗੋਬਰ ਕਿਵੇਂ ਸੁੱਚਾ ਹੋ ਗਿਆ? ਜਿਹੜਾ ਪਸ਼ੂ ਦਾ ਫੋਸ ਹੈ ਉਹ ਕਿਵੇਂ ਸੁੱਚਾ ਹੈ? ਕਹੇ ਜੀ ਸੁੱਚਾ ਹੀ ਹੈ। ਕਹਿੰਦੇ ਇਸ ਪ੍ਰਕਾਰ ਦਾ ਸੁੱਚਾ ਹੈ ਨਾ ਜਿਵੇਂ ਮੁਸਲਮਾਨ ਉਸੇ ਲੋਟੇ ਨਾਲ ਉਜੂ ਕਰ ਲੈਂਦੇ ਹੈ, ਉਸੇ ਨਾਲ ਗੁਪਤੰਗਾਂ ਨੂੰ ਧੋ ਲੈਂਦੇ ਹੈ ਤੇ ਮਗਰੋਂ ਸੁੱਚਾ ਮੰਨੀ ਬੈਠੇ ਕਿ ਪਾਣੀ ਉੱਤੋਂ ਧਾਰ ਪਾਈ ਦੀ ਹੈ ਨਾ ਅੱਗੇ ਤਾਂ ਸੁੱਚਾ, ਛਰਲੇ ਦੀ ਵੀ ਧਾਰ ਉੱਤੋਂ ਹੀ ਮਾਰਦੇ ਹੈ ਨਾ, ਉਹਨੂੰ ਵੀ ਸੁੱਚਾ ਸਮਝਦੇ ਹੋਣੇ ਹੈ। ਸੋ ਇਸ ਪ੍ਰਕਾਰ ਉਹਨਾਂ ਦੇ ਮਤ ਵਿੱਚ ਜਿਹੜਾ ਲੋਟਾ ਸੁੱਚਾ ਮੰਨਿਆ ਹੈ, ਇਸੇ ਪ੍ਰਕਾਰ ਹਿੰਦੂਓ ਤੁਸੀਂ ਚੌਂ ਇਹਨੂੰ ਗੋਬਰ ਨੂੰ ਸੁੱਚਾ ਮੰਨੀ ਬੈਠੇ ਹੋ, ਹੈ ਤਾਂ ਪਸ਼ੂ ਦਾ ਫੋਸ ਹੀ।
ਚੌਕਾ ਝੂਠਾ,
ਜਿਹਦਾ ਚੌਂਕਾ ਦਿੱਤਾ ਉਹ ਵੀ ਝੂਠਾ ਹੈ। ਸਤਿਗੁਰਾਂ ਦੇ ਰਹਿਤਨਾਮਿਆਂ ਚ ਲਿਖਿਆ ਹੋਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨੇ ਹੋਣ ਉੱਥੇ ਗੋਹੇ ਵਾਲੀ ਮਿੱਟੀ ਨਹੀਂ ਫੇਰਨੀ ਚਾਹੀਦੀ, ਉਸੇ ਪ੍ਰਕਾਰ ਮਿੱਟੀ ਫੇਰਨੀ ਚਾਹੀਦੀ ਹੈ। ਜਿੱਥੇ ਕੜਾਹ ਪ੍ਰਸ਼ਾਦ ਕਰਨਾ ਹੋਵੇ ਮਹਾਰਾਜ ਦੇ ਅਸਥਾਨ ਚ, ਉੱਥੇ ਵੀ ਕੋਈ ਗੋਹੇ ਆਦਿਕਾਂ ਦਾ ਪੋਚਾ ਨਹੀਂ ਦੇਣਾ ਚਾਹੀਦਾ, ਮਿੱਟੀ ਦਾ ਦੇਣਾ ਚਾਹੀਦਾ ਹੈ। ਬਲਕਿ ਸਿੰਘ ਦਾ ਅੰਗੀਠਾ ਜਦੋਂ ਬਣਾਉਣਾ ਹੋਵੇ ਉਹਦੇ ਚ ਵੀ ਗੋਹਿਆਂ ਦੀ ਇਜਾਜ਼ਤ ਨਹੀਂ, ਲੱਕੜ ਦਾ ਵੀ ਬਣਾਉਣਾ ਚਾਹੀਦਾ। ਇਸ ਪ੍ਰਕਾਰ ਦੇ ਰਹਿਤਨਾਮੇ ਚ ਬਚਨ ਮਰਿਆਦਾ ਦੇ ਆਉਂਦੇ, ਫਿਰ ਗੋਹਾ ਕਿਵੇਂ ਸੁੱਚਾ ਹੋ ਗਿਆ ਵੀ ਝੂਠਾ ਹੀ ਹੈ,
ਚੌਕਾ ਝੂਠਾ,
ਤੁਹਾਡੇ ਮਤ ਅਨੁਸਾਰ ਗੋਬਰ ਸੁੱਚਾ ਹੋਵੇਗਾ ਜੀ,
ਚੌਕਾ ਝੂਠਾ,
ਜਿਹੜਾ ਗੋਬਰ ਦਾ ਚੌਂਕਾ ਤਾਂ ਉਹ ਵੀ ਝੂਠਾ ਹੀ ਹੈ, ਨਾਲ ਹੀ ਅਪਵਿੱਤਰ ਹੈ।
ਝੂਠੀ ਦੀਨੀ ਕਾਰ,
ਜਿਹੜੀ ਕਾਰ ਕੱਢੀ ਹੈ ਉਹ ਵੀ ਝੂਠੀ ਹੈ, ਸੁੱਚੀ ਕਿਵੇਂ ਹੋ ਸਕਦੀ ਹੈ।
ਕਹਿ ਕਬੀਰ ਤੇਰੀ ਨਰ ਸੂ,
ਕਹਿਣ ਲੱਗਾ ਬਾਬਾ ਕਿਸੇ ਨੂੰ ਸੁੱਚਾ ਛੱਡੇਗਾ ਵੀ ਕਿ ਨਹੀਂ। ਹਾਂ ਸਾਹਿਬ, ਕਬੀਰ ਜੀ ਕਹਿੰਦੇ ਹੈ ਮਹਾਂਪੁਰਖਾਂ ਸੰਤਾਂ ਭਗਤਾਂ ਦੇ ਮਤ ਵਿਚ, ਕਹਿ ਕਬੀਰ
ਤੇਈ ਨਰ ਸੁੱਚੇ,
ਉਹ ਪੁਰਖ ਸੁੱਚੇ ਹਨ
ਸਾਚੀ ਪਰੀ ਵਿਚਾਰ,
ਜਿਨ੍ਹਾਂ ਨੂੰ ਸੱਚ ਸਰੂਪ ਦੀ ਵਿਚਾਰ ਪ੍ਰਾਪਤ ਹੋਈ ਹੈ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਦੇ ਸਰੂਪ ਦੀ ਵਿਚਾਰ ਪ੍ਰਾਪਤ ਹੋਈ ਹੈ ਉਹ ਸੁੱਚੇ ਪਵਿੱਤਰ ਹਨ, ਬਾਕੀ ਵਿਦਿਆ ਦੀ ਝੂਠ ਕਰਕੇ ਸਾਰੇ ਝੂਠੇ ਹਨ।
ਰਾਮਾਨੰਦ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਤ ਜਾਈਐ ਰੇ ਕਹਿਰ ਲਾਗੂ ਰੰਗ।
ਭਾਈ ਲਹਿਣਾ ਸਿੰਘ ਜੀ ਕਬੀਰ ਪੰਥੀਏ ਨੇ ਜੋ ਸਿੰਘ ਸਜਿਆ ਸੀ ਉਹਨਾਂ ਨੂੰ ਜਿਹੜੀ ਭਗਤਾਂ ਦੀ ਜਨਮ ਸਾਖੀ ਲਿਖੀ ਹੈ ਉਹਦੇ ਚ ਰਾਮਾਨੰਦ ਦਾ ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਦੇ ਤਾਈ ਜੋ ਗੁਰੂ ਕਾ ਵਾਕ ਗੁਰਦੁਆਰਾ ਕਾਂਸੀ ਵਿੱਚ ਉੱਥੇ ਮਿਲੇ ਹੈ ਮਹਾਰਾਜ ਨੂੰ, ਫਿਰ ਬਾਕੀ ਦੇ ਸਾਰੇ ਭਗਤ ਸਤਿਗੁਰਾਂ ਦੇ ਨਾਲ ਆ ਕੇ ਮਿਲੇ ਹੈ। ਅੱਗੇ ਇੱਕ ਬ੍ਰਹਮ ਸਥਾਨ ਹੈ ਜਿੱਥੇ ਵਿਸ਼ਵੇਸ਼ਰ ਨਾਥ ਦਾ ਥਾਂ ਬਣਿਆ ਹੋਇਆ ਹੈ ਅਤੇ ਵਿਸ਼ਵੇਸ਼ਰ ਗੰਜ ਉਸ ਮਹੱਲੇ ਦਾ ਨਾਮ ਹੈ। ਉਸ ਥਾਂ ਜਾ ਕੇ ਇਹ ਬਿੱਲ ਪੱਤਰ ਆਦਿਕ ਫੁੱਲ ਆਦਿਕ ਚੜਾ ਕੇ ਪੂਜਨ ਕਰਿਆ ਕਰਦੇ ਤੇ ਉਸ ਦਿਨ ਮਹਾਰਾਜ ਸਾਹਿਬ ਤੋਂ ਜਦੋਂ ਵਰੋਸ ਆ ਗਏ ਸਨ ਰਾਮਾਨੰਦ ਜੀ, ਉਸ ਵਕਤ ਕਿਸੇ ਪ੍ਰੇਮੀਆਂ ਨੇ ਆਖਿਆ ਚਲੋ ਜੀ ਆਪ ਜਿਵੇਂ ਅੱਗੇ ਬ੍ਰਹਮ ਸਥਾਨ ਦਾ ਪੂਜਨ ਕਰਨ ਵਾਸਤੇ ਚੱਲਦੇ ਹੋ ਅੱਜ ਵੀ ਚੱਲਣਾ ਕਰੋ। ਤਾਂ ਰਾਮਾਨੰਦ ਜੀ ਨੇ ਉਪਦੇਸ਼ ਉਸ ਵੇਲੇ ਬਖਸ਼ਿਆ, ਸਤਿਗੁਰੂ ਨਾਨਕ ਦੇਵ ਜੀ ਕਿਰਪਾ ਦੀ ਬਖਸ਼ਿਸ਼ ਕਰਕੇ ਇੱਕ ਅਦਵੈਤ ਰੂਪ ਪਰਮੇਸ਼ਵਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਕਤ ਜਾਈਏ ਰੇ ਕਹਿਰ ਲਾਗੂ ਰੰਗ,
ਹੇ ਭਾਈ ਕਤ ਕਿਸ ਵਾਸਤੇ ਜਾਈਏ, ਕਿਸੇ ਥਾਂ ਵਿੱਚ ਕਿੱਥੇ ਜਾਣਾ ਕਰੀਏ,
ਕਹਿਰ ਲਾਗੂ ਰੰਗ,
ਸਾਡੇ ਘਰ ਹਿਰਦੇ ਚ ਹੀ ਪਰਮੇਸ਼ਵਰ ਦਾ ਰੰਗ ਪ੍ਰੇਮ ਲੱਗਾ ਹੋਇਆ, ਘਰ ਗੁਰੂ ਕੀ ਸਤਸੰਗਤ ਦੇ ਵਿੱਚ ਹੀ ਮਹਾਰਾਜ ਦਾ ਪ੍ਰੇਮ ਲੱਗਾ ਹੋਇਆ ਹੈ।
ਮੇਰਾ ਚਿੱਤ ਨਾ ਚੱਲੇ ਮਨ ਭਇਉ ਪੰਗ,
ਹੁਣ ਹੇ ਸੰਤੋ ਮੇਰਾ ਚਿੱਤ ਕਿਸੇ ਅਸਥਾਨ ਚ ਪੂਜਣ ਵਾਸਤੇ ਨਹੀਂ ਚਲਾਇਮਾਨ ਹੁੰਦਾ ਕਿ ਮੈਂ ਫਲਾਨੇ ਥਾਂ ਚੱਲ ਕੇ ਪੂਜਨ ਕਰਾਂ,
ਮਨ ਭਇਉ ਪੰਗ,
ਸਾਡਾ ਮਨ ਜਿਹੜਾ ਪੰਗ ਨਾ ਸੁੱਧ ਦਾ ਹੈ, ਸੁੱਧ ਹੋ ਗਿਆ ਹੈ, ਸੁੱਧ ਹੋ ਗਿਆ ਮਨ ਅਤੇ ਪੰਗ ਨਾ ਪਿੰਗਲੇ ਦਾ ਵੀ ਹੈ। ਮਨ ਜਿਹੜਾ ਹੈ ਹੁਣ ਸੰਕਲਪ ਕਲਪ ਉਠਾਉਣ ਰੂਪੀ ਲੱਤਾਂ ਵੱਲੋਂ ਇਹ ਪਿੰਗਲਾ ਹੋ ਗਿਆ ਹੈ, ਪੰਗ ਸ਼ੁੱਧ ਹੋ ਗਿਆ। ਜਿਨ੍ਹਾਂ ਚਿਰ ਸ਼ੁੱਧ ਨਹੀਂ ਹੁੰਦਾ ਉਹਨਾਂ ਚਿਰ ਭਟਕਦਾ ਫਿਰਦਾ ਰਹਿੰਦਾ ਹੈ।
ਰਹਾਉ ਇੱਕ ਦਿਵਸ ਮਨ ਪਹੀ ਉਮੰਗ,
ਪਹਿਲਾਂ ਜਗਿਆਸਾ ਅਵਸਥਾ ਚ ਕਹਿੰਦੇ ਇੱਕ ਦਿਨ ਸਾਡੇ ਮਨ ਚ ਵੀ ਇਹ ਉਮੰਗ ਉਤਸ਼ਾਹ ਹੋਇਆ ਸੀ, ਹੋਈ ਸੀ ਚਾਲ
ਚੰਦਨ ਚੂਆ ਬਹੁ ਸੁਗੰਧ,
ਅਸੀਂ ਇਸ ਤਰ੍ਹਾਂ ਕੀਤਾ ਘਸਾ ਲਿਆ ਚੁਆ ਕੇ ਅਸਰ ਚੰਨਣ ਦੇ ਵਿੱਚੋਂ ਤੇ ਬਹੁਤ ਸਾਰੀਆਂ ਸੁਗੰਧੀਆਂ ਚੰਨਣ ਘਸਾ ਘਸਾ ਕੇ ਚੁਆ ਅਤਰ ਕੱਢ ਕੱਢ ਕੇ ਅਰ ਕੱਢ ਕੇ
ਬਹੁ ਸੁਗੰਧ
ਵਾਲੀਆਂ ਹੋਰ ਮੁਸ਼ਕਪੂਰ ਆਦਿਕ ਸੁਗੰਧੀਆਂ ਨਾਲ ਲਾ ਲਈਆਂ
ਚਾਲੀ ਬ੍ਰਹਮ ਠਾ,
ਉਹ ਜਿਹੜਾ ਤੁਸੀਂ ਬ੍ਰਹਮ ਸਥਾਨ ਮੰਨਿਆ ਵਿਸ਼ੇਸ਼ਰ ਨਾਥ ਦਾ ਥਾਂ, ਉਸ ਨੂੰ ਪੂਜਣ ਵਾਸਤੇ ਸਾਡੀ ਚਿੱਤੀ ਬਿਰਤੀ ਵੀ ਉਤਸ਼ਾਹ ਨਾਲ ਚੱਲੀ ਸੀ।
ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਰ,
ਸਤਿਗੁਰੂ ਨਾਨਕ ਦੇਵ ਜੀ ਨੇ ਐਸੀ ਕਿਰਪਾ ਕੀਤੀ ਉਹ ਬ੍ਰਹਮ ਸਥਾਨ ਸਰੂਪ ਦਾ ਜੋ ਸਾਰਿਆਂ ਤੋਂ ਤੁਰਿਆ ਅਤੀਤ ਬ੍ਰਹਮ ਸਰੂਪ ਹੈ ਉਹ ਮਨ ਦੇ ਵਿੱਚ ਹੀ ਸੱਚੇ ਪਾਤਸ਼ਾਹ ਨੇ ਦੱਸ ਦਿੱਤਾ। ਆਗਮ ਰੂਪ ਕਾ ਮਨ ਮੈਂ ਠੰਨ ਉਸ ਰੂਪ ਦਾ ਦੀ ਦੱਸ ਭਾਰਤੀ ਮਹਾਰਾਜ ਜੀ ਨੇ
ਜਹਾਂ ਜਾਈਏ ਤਹ ਜਲ ਪਖਾਨ।
ਹੁਣ ਇਸ ਕਰਕੇ ਜੇ ਹੋਰ ਕਿਤੇ ਜਾਈਏ ਜਾਂ ਤਾਂ ਪਾਣੀ ਹੈ ਤੇ ਜਾਂ ਪੱਥਰ ਹੈ, ਦੋ ਚੀਜ਼ਾਂ ਦੀ ਪੂਜਾ ਸਾਰੀ ਦੁਨੀਆਂ ਕਰ ਰਹੀ ਹੈ। ਇਸ ਕਰਕੇ ਅਸੀਂ ਹਿਰਦੇ ਚ ਬ੍ਰਹਮ ਨੂੰ ਦੇਖਦੇ ਹਾਂ, ਨਾ ਪਾਣੀ ਨੂੰ ਮੱਥਾ ਟੇਕਦੇ ਹਾਂ ਤੇ ਨਾ ਪੱਥਰਾਂ ਨੂੰ ਮੱਥਾ ਟੇਕਦੇ ਹਾਂ।
ਤੂੰ ਪੂਰ ਰਹੇ ਹੈ ਸਭ ਸਮਾਨ,
ਹੇ ਪਰਮੇਸ਼ਰ ਤੂੰ ਸਾਰਿਆਂ ਥਾਵਾਂ ਚ ਸਮਾਨ ਇੱਕ ਰਸ ਪੂਰਨ ਹੋ ਰਿਹਾ, ਆਕਾਸ਼ ਦੀ ਨਿਆਈ ਸਮਾਇਆ ਹੋਇਆ ਹੈ।
ਵੇਦ ਪੁਰਾਣ ਸਭ ਦੇਖੇ ਜੋ
ਅਸੀਂ ਭਾਈਚਾਰੇ ਵੇਦ 18 ਪੁਰਾਣ ਵਿਆਸ ਲਿਖੀ ਦੇ ਦੇਖੇ ਹੈ, ਜੋ ਜੋ ਕੇ ਪੜਤਾਲ ਕਰਕੇ ਚੰਗੀ ਤਰ੍ਹਾਂ ਜੋ ਜੋ ਕੇ ਦੇਖੇ ਹੈ।
ਊਹਾਂ ਤੋ ਜਾਈਏ ਜੋ ਈਹਾਂ ਨਾ ਹੋ,
ਉਸ ਜਗ੍ਹਾ ਤਾਂ ਅਸੀਂ ਬ੍ਰਹਮ ਸਥਾਨ ਮੰਨ ਕੇ ਜਾਈਏ ਜੇ ਇੱਥੇ ਨਾ ਵਿਆਪਕ ਹੋਵੇ। ਜਦੋਂ ਸਾਰਿਆਂ ਥਾਵਾਂ ਜੀ ਵਿਆਪਕ ਹੈ ਅਸੀਂ ਕਿੱਥੇ ਜਾਈਏ, ਸਾਡੇ ਹਿਰਦੇ ਚ ਰੰਗ ਪ੍ਰੇਮ ਲੱਗ ਗਿਆ ਮਹਾਰਾਜ ਦਾ ਆਨੰਦ।
ਸਤਿਗੁਰ ਮੈਂ ਬਲਿਹਾਰੀ ਤੂੰ
ਕਹਿੰਦੇ ਨੇ, ਸਤਿਗੁਰ ਨਾਨਕ ਦੇਵ ਸੱਚੇ ਪਾਤਸ਼ਾਹ ਮੈਂ ਆਪ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ।
ਜਿਨ ਸਕਲ ਬਿਕਲ ਭ੍ਰਮ ਕਾਟੇ ਮੂਰ,
ਜਿਸ ਸਤਿਗੁਰੂ ਜੀ ਆਪ ਨੇ ਸਕਲ ਸਾਰੇ ਹੀ ਜਿਹੜੇ ਵਿਆਕਲ ਕਰਨ ਵਾਲੇ ਭਰਮ ਸੀ ਉਹ ਮੇਰੇ ਕੱਟ ਦਿੱਤੇ। ਜਾਂ ਸਕਲ ਸੰਕਲਪ ਤੇ ਬਿਕਲ ਵਿਕਲਪ, ਸੰਕਲਪ ਵਿਕਲਪ ਤੇ ਭਰਮ ਆਦਿਕ ਮੇਰੇ ਜਿਸ ਸਤਿਗੁਰੂ ਆਪ ਨੇ ਕੱਟ ਦਿੱਤੇ ਆ, ਮੇੜ ਦਿੱਤੇ ਹਨ।
ਰਾਮਾਨੰਦ ਸਵਾਮੀ ਰਾਮ ਤੋਂ ਬ੍ਰਹਮ,
ਰਾਮਾਨੰਦ ਜੀ ਕਹਿੰਦੇ ਹਨ ਸਵਾਮੀ ਰਾਮ ਤੋਂ ਬ੍ਰਹਮ, ਸਵਾਮੀ ਅਕਾਲ ਪੁਰਖ ਜੋ ਬ੍ਰਹਮ ਵਿਆਪਕ ਹੈ ਉਹ ਸਾਰਿਆਂ ਥਾਂ ਚ ਰਮਿਆ ਹੋਇਆ, ਅਸੀਂ ਉਸੇ ਦਾ ਹੀ ਉਚਾਰਨ ਕਰਦੇ ਹਾਂ।
ਗੁਰ ਕਾ ਸ਼ਬਦ ਕਾਟੈ ਕੂਟ ਕਰਮ,
ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਕਰੋੜਾਂ ਹੀ ਨਿਤ ਨਵਿਤ ਪ੍ਰਾਸ਼ਚਿਤ ਕਰਮਕ ਨਿਖੇਧਾਦਕ ਸਾਰੇ ਕਰਮਾਂ ਦੇ ਮਾਨ ਨੂੰ ਕੱਟਣ ਵਾਲਾ ਹੈ। ਕਰੋੜਾਂ ਜਨਮਾਂ ਦੇ ਜਿਹੜੇ ਕਿਰੇਮਾਨ ਸੰਚਿਤ ਕਰਮ ਆਦਿਕ ਹਨ ਸਾਰੇ ਨੂੰ ਮੇਟ ਕੇ ਸਰੂਪ ਦੀ ਸਿਖਿਆਤਾ ਕਰਨ ਵਾਲਾ ਹੈ।